शासन उस समय तो गुरबाणी के कीर्तन का और विचारों का लाभ उठा रहे हो, जितना और समय है सुबह या डेढ़ घंटा तकरीबन सुनो भी सफला करने की खेचल करो, शब्द बोलिया करो, पहले दास बोलिया करो, फिर सारे भाई तीसरे पास सब बीबिया बोलने की खेचल करा करो। Oh, फैलाना बारह लोग कंदी खेचल करो याल दा खंडा और आलस या नींद ने आदवाना ये दोनों विघन सत्संगी पुरुष वास्ते रिजस का लाभ नहीं उठा लिया कर दे। इन्हों दोनों नु दूर करना लाजमी है। इस वास्ते यही सौखा उपा है उची उची शब्द विच रसना द्वारा बोल दे रहीए कन्ना नु सुन विच लगा के रखिए नेत्रा नु गुरु स्वरूप दे ध्यान तो बाहर ना जान दईए बुद्ध नाल विचार करी जाइए जदों मन दे दौड़न दे दरवाजे रोके जाणगे मन रुक जाएगा और उची वरण करके आलसिया नींद भी नहीं तंग करेगी पूरा पूरा लाभ प्राप्त होएगा। आओ कल वाले प्रसंग वल पहुंचो उतों फिर ख्याल शुरू करो। सतगुरु नानक देव महाराज जंगल च बैठे हुए शब्द का उच्चारण कर रहे हैं। भाई मरदाना रवाब बजा रहा है खटखट खटखट तूही तूही मोहिना। शब्द की समाप्ति तो बाद मर्दाने ने रबाब रख लेता, शब्द की आवाज दूर तक गई। जिस जिस वस्तु न इसका टच होया उस वस्तु ने शुद्धि से पवित्रता हासिल हुई। अचनचेत ही मरदाने की निगाह दूर जाती है जिस पर गुरु बाबा जी की पिट सी। की देखिया एक मुर्दा पिया है, जिसम विचों सूक्ष्म सी दे सहज जदों जीवात्मा चला जाता है, ऐ शरीर में लोकी मुर्दा करके पुकार दें। उसके आसरे ही सारे शरीर की हरकत है, जिमें करंट बंद होने करके जितनिया ट्यूबा बल्ब आदि हैं पखे आदि हैं सब बंद हो जाते हैं। सार वस्तु बिजली का करंट है, इसी तरह ही जिस्म दे विच सार वस्तु परमात्मा चेतनात्मा है। जो सूक्ष्म शरीर दे सहत इहदे विच चला जाता, अस्थूल शरीर इत्थे पिया रह जाता। अपने अपने रस्म रिवाज के मुताबिक कोई इसका संस्कार करता है, कोई इसन दफनाता है। कई सन्यासी आदि लोग टोआ पट के अगले लून के गले रख के बिच रख के उपर लून चिण के फिर बंद कर देंगे है। क्यों अपने अपने इस मिट्टी नूं क्यों दे रस्म रिवाज रखे हुए हैं। फारसी लोग उची जगह टंग देंगे इस नूं दही दही लगा के कां इला खा जाते। इसकी ऐसी दुर्दिशा हो जाती है जिमें किसी राजा दे अपने राजधानी विचों चले जान करके प्रजा की दुर्दिशा हो जाती है। इसी तरह ही जीवात्मा दे सूक्ष्म शरीर सहज स्थूल शरीर चो निकल जान करके इसकी हालत हो जाती है, क्योंकि इसके आसरे ही यह सारा हरकत करता है। तदेव गुरु जी कहते हैं, कैसे नचत है माटी का Thank you. फिरत है, देखे देखे सुने बोले दौरे ही फिरत है, जब किस पावे तो गर्व करत है, माया गई तो रोवन लगत है। एक पादे आखिर सारी हरकत जिमें लखां चोड़ा जर्रे लोहे दे पै ओदे उपर ज्यों ज्यों मिकना पीस न चमक पत्थर न घुमाया जाता उसी तरह हरकत करते हैं, ओदे आसरे नाच करते हैं। इसी तरह चेतन आत्मा दे वैगुरु दी जोत दे आसरे ये सारी शरीर की हरकत है। जदों निकल जाता है यह जड़ गूंगा मिट्टी रूप पिया रहा है, यों एक मुर्दा पिया है, उस मुर्दे वल एक तामसी जोनी का जानवर बघिया जिसकी खुराक ही कुदरत ने मांस बनाया, वो आया उस मुर्दे दे चार फेरे फिरिया पर उसनू खादा नहीं वापस चला गया। कुछ कदम वापस जाके फिर मुड़े आया, फिर आके उस मुर्दे नू पैरां वलों सुंघना शुरू किया, पैरां तो लाके सिर तक कले कले अंग नू सुंघिया, फिर नहीं खादा फिर वापस मुड़ गया। एक कौतिक मर्दाना देख रहा सी, गुरु बाबा जी की उस तरफ पिट सी, ए देख के दे चित विच मर्दाने दे चित विच शंका पैदा हुई, दोवें हाथ जोड़ के अर्ज की गरीब नवाज हजूर दे पिछले पासे एक दृश्य देखिया जिन्हों देख के मेरे मन विच शंका पैदा हो गया, आप कृपा करके शंका दूर करो। गुरु जी ने पूछया की शंका मर्दाने, उसने अर्ज की और एक मुर्दा पिया होया, एक तामसी जोनी का जानवर बघियार जिदा शरीर बड़ा दुबला किरस लक्का लग्या पसलियां निकलिया, देखण मात्र तो बड़ा भुखा प्रतीत हुंदा है, पर पहले आके उस मुर्दे दे चार फेरे फिरिया नहीं खादा, फिर मुड़ा आके पैरां वलों कले कले अंग नूं सुंघिया सिर तक, फिर नहीं खादा फिर वो मुड़िया जा रहा, हालांकि देखण मात्र तो प्रतीत हुंदा है कई दिन का भुखा क्योंकि लक्का लग्या पसलियां निकलियां। मर्दाने का वचन सुन के गुरु जी ने फरमाया, मर्दाने तेरे शंके का समाधान तो बड़ा आसानी नाल कीता जा सकता है, पर बेहतर है उस बघियार नूं बुलावे उसकी जबानी सुने तो तेनू बहुत लाभ होगा। ये वचन सुन के मर्दाने ने उस बघियार नूं आवाज दिती, ये सुन के वो मुड़ आया। शंकाबादी श्रद्धाहीन ये गल सुन के शंका पैदा कर दे, एक आदमी ने बुलाया, एक तामसी जोनी का जानवर जो आदमी की जबान समझदा ही नहीं किवें आ सकता है। ये ठीक है पर उन्हें यह नहीं पता गुरु नानक कक्षा पुरुषों का मान है, जिसके हुक्म सारी प्रकृति तिने लोग चौदह भवन हुक्म विच हन, हुक्म तो बाद कुछ भी नहीं, दर पर तत् आकाश नक्षत्रा सिर ऊपर अमर करारा, पौन पानी दर्शन पर डरता डरता इंद्र विचारा, एका निर्भव बात सुनी सो सुखिया सो सदा सुहेला, जो गुरमिल गाय गुणी दे धारिया देवा डरता सिद्ध साधक डर मोया, लख चौरासी मरमर जन्म फिर फिर जोनी जोया, राजस्थान से सातक डरता चेते रूप उपाया छल प्रिय कौला डरता अत डरता धर्मराया शगल समग्री डर व्यापी बिन डर करने हारा कौ नानक भक्तन का संगी भक्त है दरबारा। यूं सारी समग्री डर विच है भय विच है पर भय तो रहत निर्भय केवल वाहिगुरु दा स्वरूप गुरु नानक है। यूं जदा ला दिती गई बघियाड़ नू अमुड़िया आके सिरन वा के गुरु जी नू पास बैठ के आ तो मैं मरदाना पुछ जो कुछ पुछना है मरदाने ने उसनू कहा भाई तेरा शरीर बड़ा दुबला किस लक्का लग्या पसलियां निकलिया देखण प्रतीत न कई दिनों का भुखा है पर आओ मुर्दा तेरी खुराक सी क्योंकि कुदरत ने तेरी खुराक ही मांस बनाया उसनू तै खादा क्यों नहीं पहले उसके चार फेरे फिर के मुड़ गया दोबारा आया पैरों तो ला के कले कले उन्हें सूंघिया सिर तक फिर मुड़ गया फिर नहीं खादा इस गल विच की भेद है जरा खोल के दस। ये वचन सुन के उस बघियाड़ नू मनुखी बोली बोलने ताकत हो आई भावें जानवर अपनी अपनी बोली बोलते तो समझते हैं पर इत्थे लोड़ सी मरदाने नू मनुखी बोली विच बोल के समझाउण दी इस करके गुरु बाबा जी की कृपा करके उस बघियाड़ नू मनुख बोली बोलन विच यूं ताकत आई जिवें अठवें गुरु नानक ने एक गूंगे नू ज्ञान करन दी ताकत बख्शी सी। अठवें गुरु नानक गुरु हरकृष्ण महाराज जिस वक्त आप जी ने दिल्ली में चाले पे उन्हां समयां दे विच अजे साडे देश विच रेलां नहीं सन आईआं सड़कां नहीं सन रस्ते चंगे नहीं सन मोटरां दा नाम निशान नहीं सी सफर तय कीते जांदे हाथियां ते ऊठां ते घोड़ियां ते बैलियां ते गड्डियां ते रथां ते इहो जे कौन हुंदे या पालकियां ते। यूं गुरु हरकृष्ण महाराज जी की उम्र 7-8 साल के दरमियान सी पर जोत हुई गुरु नानक वाली जोत साहिब जुत्सा सहकारा फिर पलटी है। यूं आप जी कीरतपुर साहब तो दिल्ली के संगतन दर्शन देने वास्ते आहिस्ता आहिस्ता चाले पा देंगे कुछ मील सफर करके रहायश कर देंदे हैं किते एक अद्धे दिन का क्याम करते हैं किते कई कई दिन का क्याम हो जाता। पंजोखरा नाम करके एक बड़ा प्यारा कस्बा है अंबाले के चढ़दी वल 5 मील के फासले से उत्थे आप जी ने कई दिन क्याम रखिया क्यों पिछों वालों संगत दर्शन की जाल वास्ते आ रही सी जिन्होंने अजे तक गुरु हरकृष्ण महाराज का दर्शन नहीं किया सो बहुत सारी संगत कीरतपुर पहुंची गुरु जी ने जानिया जेकर इन्हों दर्शन ना होए दिल्ली जाके शरीर का भाणा वरता जाना है इन्हों दर्शन ना होया तो इन्हों का संकल्प चित्त विच ही रह जाएगा बेहतर है इत्थे ही इन्हों बुला लिया जाए। इस करके पंजोखरे कई दिन क्याम रखे रहायश रखी रोज दो वेले दरबार सजदा गुरु का सवेरे अमृत पेड़ा सहज दीवार का कीर्तन हुंदा तीसरे पैर बेअंत संगत जुड़ती है उस मौके भी कीर्तन विचार वगैरह हुंदियां हैं। तो यूं अज तीसरा पैर बेअंत कीमती शामियाने तने हैं चार चफेरे कनातां लगियां हैं कीमती फर्श बिछे हुए हम हजूरदार कप बहुत कीमती उसके ऊपर आला बिछाइया हुई हैं उपर चंदवा पड़े आप जी उसके ऊपर सुशोभित हैं शीश ते जिगा कलगी लगी है दो चमर हो रहे हैं और हजूरी दे विच गुरबाणी का पापनाशक शांतदायक कीर्तन हो रहा प्रेमी जन नेत्रा करके गुरु का दीदार करते हैं कन्ना करके गुरु की बाणी सुनते हैं जवान करके बाणी का उच्चारण करते हैं और निरंतर अंतरीव ही नाम का स्मरण करने वाले हुए बहुत सारे प्रेमी बैठे हुए हैं जेडे उस समय में गुजारने वाले हैं इतने उन्होंने समय बैकुंठ वर्गा गुजरता है जो औद पूरी होंगी है उन्हां दी गति शहर गुरु अर्जन देव महाराज ने ऐसे कथन कीती है दरगे मिलदा थान जमदा है ना मरदा है एक रस वस्तु है ਜੇ ਇਹ ਉਹਦਾ ਪੁੱਤਰ ਹੈ ਇਹਦੇ ਵਿੱਚ ਵੀ ਉਹਦੇ ਵਾਲੇ ਗੁਣ ਚਾਹੀਦੇ ਨੇ, ਇਹ ਕਿਉਂ ਜਨਮਾਨ ਦੇ ਚੱਕਰ ਵਿੱਚ ਆਉਂਦਾ ਹੈ, ਇਹਨੂੰ ਇਹ ਕਲੰਕ ਕਿਉਂ ਲੱਗ ਗਿਆ ਜਨਮ ਮਰਨ ਦਾ, ਜੇ ਉਸਦਾ ਪੁੱਤਰ ਹੀ ਹੈ। ਗੁਰੂ ਜੀ ਕਹਿਣਗੇ ਹਾਂ ਇਹ ਚ ਕੋਈ ਸ਼ੱਕ ਨਹੀਂ, ਜਿਤਨੇ ਵੀ ਜੀਵ ਹਨ ਆਤਮ ਪੁੱਤਰ ਪਰਮਾਤਮਾ ਸ਼ਹਿਜ਼ਾਦੇ ਹਨ, ਪਰ ਅਗਿਆਨ ਵਸ਼ ਮੋਹ ਦੇ ਅਧੀਨ ਵਾਸਨਾ ਦੇ ਵਸ਼ ਹੋ ਕੇ ਇਹ ਵਾਰ ਵਾਰ ਜੰਮਦਾ ਮਰਦਾ, ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਤਕਲੀਫਾਂ ਉਠਾਉਂਦਾ ਹੈ, ਨਰਕ ਆਦਿ ਦੇ ਦੁੱਖ ਭੁਗਤਦਾ ਹੈ। ਅਗਰ ਇਸ ਨੂੰ ਅਗਿਆਨ ਨਾ ਹੋਵੇ, ਮੋਹ ਨਾ ਹੋਵੇ, ਵਾਸਨਾ ਨਾ ਹੋਵੇ, ਕੋਈ ਸ਼ਕਤੀ ਨਹੀਂ ਜਿਹੜੀ ਇਸ ਨੂੰ ਜਨਮਾਨ ਦੇ ਚੱਕਰ ਵਿੱਚ ਲਿਆ ਸਕੇ। ਇਹ ਅਸੂਲ ਹੈ। ਹੁਣ ਆਪਣੇ ਅੰਦਰ ਹੀ ਝਾਤੀ ਮਾਰ ਕੇ ਦੇਖੋ ਜ਼ਰਾ, ਅਗਿਆਨ ਕਿਹਦਾ ਨਸ਼ਟ ਹੋ ਗਿਆ, ਅਗਿਆਨ ਦੇ ਸਹਿਤ ਮੋਹ ਜਾਂ ਵਾਸਨਾ ਕਿਸਦੀਆਂ ਨਸ਼ਟ ਹੋਈਆਂ। ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਗਤੀ ਹੈ। ਇੱਕ ਪਾਪੀ ਹੁੰਦੇ ਹਨ, ਇੱਕ ਪੁੰਨੀ ਹੁੰਦੇ ਹਨ, ਇੱਕ ਪ੍ਰਾਣਾਯਾਮੀ ਕਹੀਏ ਯੋਗਾ ਵਿਆਸੀ ਹੁੰਦੇ ਹਨ, ਇੱਕ ਭਗਤ ਹੁੰਦੇ ਹਨ, ਇੱਕ ਬ੍ਰਹਮ ਗਿਆਨੀ ਹੁੰਦੇ ਹਨ, ਇੱਕ ਕਾਰਕ ਹੁੰਦੇ ਹਨ। ਇਹ ਛੇ ਕਿਸਮ ਦੇ ਲੋਕ, ਉਹਨਾਂ ਦੀ ਅਲੱਹਦਾ ਅਲੱਹਦਾ ਛੇ ਕਿਸਮ ਦੀ ਹੀ ਗਤੀ ਹੈ, ਇੱਕੋ ਜਿਹੀ ਨਹੀਂ ਹੁੰਦੀ ਸਭ ਦੀ ਗਤੀ। ਸੋ ਪਹਿਲੀ ਪਾਪੀਆਂ ਦੀ ਗਤੀ, ਉਹ ਲੋਕ ਜੋ ਪ੍ਰਸੰਗ ਦੇ ਜ਼ੇਰੇ ਅਸਰ ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਬੁਰਾਈਆਂ ਵਿੱਚ ਲੱਗਣ ਕਰਕੇ ਆਪਣੀ ਸਾਰੀ ਜ਼ਿੰਦਗੀ ਬੁਰਾਈਆਂ ਵਿੱਚ ਹੀ ਲਗਾ ਜਾਂਦੇ ਹਨ, ਉਹਨਾਂ ਨੂੰ ਵਕਤੇ ਅਖੀਰ ਧਰਮ ਰਾਜਾ ਦੇ ਦੂਤ ਫੜਨ ਵਾਸਤੇ ਆਉਂਦੇ ਹਨ, ਜਿਨ੍ਹਾਂ ਨੇ ਬੜੀਆਂ ਭਿਆਨਕ ਤੇ ਡਰਾਉਣੀਆਂ ਸ਼ਕਲਾਂ ਹੁੰਦੀਆਂ ਹਨ। ਸੋ ਉਹ ਸਥੂਲ ਸਰੀਰ ਜਾਂ ਸੂਖਮ ਸਰੀਰ ਨੂੰ ਕੱਢ ਕੇ ਲੈ ਜਾਂਦੇ ਹਨ, ਮਾਰਦੇ ਕੁੱਟਦੇ, ਰਸਤੇ ਦੀਆਂ ਬੜੀਆਂ ਤਕਲੀਫਾਂ ਦਿੰਦੇ ਹੁੰਦੇ ਅਖੀਰ ਧਰਮਾਜਾ ਦੇ ਪੇਸ਼ ਕਰਦੇ ਹਨ, ਜਿਸ ਦੀ ਬਾਬਤ ਹੀ ਬਾਬੇ ਫਰੀਦ ਨੇ ਇੱਕ ਥਾਂ ਇਉਂ ਦੱਸਿਆ ਹੈ, ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲੇ ਆ, ਜਿੰਦ ਨਵਾਣੀ ਕੱਢੀਏ ਖੱਡਾਂ ਕੂਕੜ ਕਾ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾ। ਇਤਿਹਾਸ ਦੱਸਦੀ ਜਦੋਂ ਚਾਰ ਗੱਲਾਂ ਪੂਰੀਆਂ ਹੋ ਜਾਣ, ਅੰਨ ਜਲ ਮੁੱਕ ਜਾਵੇ, ਪ੍ਰਾਣ ਮੁੱਕ ਜਾਣ, ਉਹ ਜਗ੍ਹਾ ਆ ਜਾਵੇ ਜਿਹਨੂੰ ਟਿੱਕਰੀ ਕਹਿੰਦੇ ਲੋਕ, ਉਹ ਬਣਤ ਬਣ ਜਾਵੇ, ਬਿਮਾਰੀ ਸ਼ਸਤਰ ਜਾਂ ਐਕਸੀਡੈਂਟ ਆਦਿ ਕੁਛ, ਚਾਰ ਗੱਲਾਂ ਜਦੋਂ ਮਿਲ ਜਾਂਦੇ ਨੇ ਫੇਰ ਹੀ ਪ੍ਰਾਣੀ ਦਾ ਮ੍ਰਿਤੂ ਹੋਇਆ ਕਰਦਾ। ਉੱਥੇ ਉਹ ਪਾਪੀਆਂ ਦੀ ਗਤੀ ਉਹਦੀ ਬਾਬਤ ਦੱਸਦੇ, ਜਮਦੂਤ ਸਥੂਲ ਸਰੀਰ ਚੋਂ ਸੂਖਮ ਸਰੀਰ ਨੂੰ ਬੜੀ ਬੁਰੀ ਤਰ੍ਹਾਂ ਤਕਲੀਫਾਂ ਦੇ ਦੇ ਕੱਢਦੇ ਹਨ। ਇਉਂ ਪੜੋ ਜ਼ਰਾ ਬਾਬੇ ਫਰੀਦ ਦਾ ਬਚਨ, ਪਿਆਰੇ ਜੀ ਕੱਟਣੀ ਨਿਆਣੀ ਜਿਉਂਦੇ, ਪਿਆਰੇ ਜੀ ਕੱਟਣੀ ਨਿਆਣੀ Oh, ਜਾਂਦੀ ਹੈ, ਅੰਨ ਜਲ ਮੁੱਕ ਜਾਂਦਾ ਹੈ, ਉਹ ਬਣਤ ਬਣ ਜਾਂਦੀ, ਉਹ ਜਗ੍ਹਾ ਆ ਜਾਂਦੀ ਹੈ। ਇਹਦੇ ਸਰੀਰ ਨੂੰ ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਸਹਿਤ ਜੀਵਾਤਮਾ ਨੂੰ ਮਾਰਦੇ ਕੁੱਟਦੇ ਬੜੀ ਬੁਰੀ ਤਰ੍ਹਾਂ ਕੱਢਦੇ ਹਨ। ਇਉਂ ਦੱਸਿਆ ਪਾਪੀ ਪੁਰਸ਼ ਨੂੰ ਮਰਨ ਵੇਲੇ ਇੰਨਾ ਦੁੱਖ ਹੁੰਦਾ ਜਿਵੇਂ 100 ਬਿੱਛੂ 1 ਲੱਖ ਡੰਗ ਮਾਰੇ ਦਾ ਦੁੱਖ ਹੋਵੇ। ਕਿਤੇ ਕਿਤੇ ਇਉਂ ਦੱਸਿਆ ਮਰਨ ਵੇਲੇ ਪਾਪੀ ਪੁਰਸ਼ ਨੂੰ ਇੰਨਾ ਦੁੱਖ ਹੁੰਦਾ ਜਿਵੇਂ 100 ਹੜੱਪਾ ਸੱਪ 1 ਲੱਖ ਡੰਗ ਮਾਰਿਆ ਦੁੱਖ ਹੋਵੇ। ਕਿਤੇ ਕਿਤੇ ਇਉਂ ਦੱਸਿਆ ਮਰਨ ਵੇਲੇ ਪਾਪੀ ਪੁਰਸ਼ ਨੂੰ ਇੰਨਾ ਦੁੱਖ ਹੁੰਦਾ ਮੈਂ ਤਲਵਾਰ ਦਾ ਇੱਕੋ ਥਾਂ 400 ਫੱਟ ਲੱਗੇ ਦਾ ਦੁੱਖ ਹੋਵੇ। ਕਿਤੇ ਇਉਂ ਦੱਸਿਆ ਹੈ ਇੰਨਾ ਦੁੱਖ ਹੁੰਦਾ ਜਿਵੇਂ ਸੁਗਲਾਂ ਵਾਲੀ ਵੱਡੀ ਵੱਡੀਆਂ ਸੁਗਲਾਂ ਵਾਲੀ ਛਟੀ ਲੈ ਕੇ ਨਾੜੀ ਨਾੜੀ ਵਿੱਚ ਖਿੱਚਿਆ ਦੁੱਖ ਹੋਵੇ। ਇਉਂ ਜਿੰਨਾ ਜਿੰਨਾ ਦੁਨੀਆਂ ਦੇ ਪਦਾਰਥਾਂ ਵਿੱਚ ਮੋਹ ਮਮਤਾ, ਜਿੰਨੀਆਂ ਬੁਰਾਈਆਂ ਕੀਤੀਆਂ, ਜਿਤਨੀਆਂ ਅਟੈਚਮੈਂਟ, ਜਿਤਨੀਆਂ ਵਾਸ਼ਨਾਵਾਂ, ਜਿੰਨਾ ਗਿਆਨ ਦਾ ਪਰਦਾ ਅਸਥੂਲ ਉਹਨਾਂ ਜ਼ਿਆਦਾ ਦੁੱਖ ਮੰਨਿਆ ਹੈ। ਸੋਈਓ ਦੱਸਦੇ ਇਸ ਦੀ ਬਾਬਤ ਰਾਏਕੋਟ ਲੁਧਿਆਣੇ ਦੇ ਜ਼ਿਲ੍ਹੇ ਵਿੱਚ ਇੱਕ ਚੰਗਾ ਕਸਬਾ ਹੈ। ਉੱਥੇ ਸਾਹਿਬ ਦਸਮ ਪਾਤਸ਼ਾਹ ਜੰਗ ਚਮਕੌਰ ਤੋਂ ਬਾਹਰ ਜਾਂਦੇ ਹੋਏ ਕੁਝ ਦੇ ਠਹਿਰੇ, ਜਿੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਹੈ। ਬਾਹਰ ਇੱਕ ਛੱਪੜੀ ਤੇ ਬੈਠਣ ਕਾਈ ਦਾ ਬੂਟਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਦੋਂ ਹੋਈ ਉਸ ਮੌਕੇ ਉੱਥੇ ਇੱਕ ਮਾਹੀ ਨੂੰ ਮਹੀਆਂ ਚਾਰਨ ਵਾਲੇ ਨੂੰ ਭੇਜਿਆ, ਤੀਜਾ ਪਤਾ ਲੈ ਗਿਆ ਸਰਹੰਦ ਤੋਂ। ਭਾਵੇਂ ਜਾਣ ਦੇ ਤਾਂ ਸਭ ਕੁਛ ਹੀ ਸਨ, ਉੱਥੇ ਰਾਏ ਕੱਲਾ ਨਾਮ ਕਰਕੇ ਇੱਕ ਸੀਤਾ ਇਸਲਾਮ ਵਿੱਚੋਂ ਲੇਕਿਨ ਗੁਰੂ ਕਾ ਸ਼ਰਧਾਲੂ ਸੀ, ਜਿਵੇਂ ਕੋਟਲੇ ਵਾਲੇ ਸ਼ਰਧਾਲੂ ਸਨ। ਇਉਂ ਉਹ ਕਹਿਣ ਲੱਗਾ ਮਹਾਰਾਜ ਕਾਫੀ ਦੂਰ ਹੈ ਰਸਤੇ, ਉਦੋਂ ਪੈਦਲ ਹੀ ਜਾਣਾ ਪੈਂਦਾ ਸੀ, ਹੋਰ ਤਾਂ ਕੋਈ ਖਾਸ ਸਾਧਨ ਨਹੀਂ ਸਨ, ਜੰਗਲਾਤ ਬਹੁਤੇ ਹੁੰਦੇ। ਉਹ ਕਹਿਣ ਲੱਗਾ ਮਹਾਰਾਜ ਮੈਂ ਥੱਕ ਜਾਵਾਂ, ਕਹਿਣਗੇ ਤੈਨੂੰ ਥੱਕੇਵਾ ਨਹੀਂ ਹੋਏਗਾ, ਤੂੰ ਜਲਦੀ ਜਾ ਕੇ ਪਤਾ ਲੈ ਕੇ। ਜਦੋਂ ਮੁੜ ਕੇ ਆਇਆ ਗੁਰੂ ਜੀ ਪਲੰਗ ਤੇ ਬੈਠੇ ਸੇ, ਪੀ ਰੱਥ ਵਿੱਚ ਸੀ, ਇੱਕ ਕਾਹੀ ਦਾ ਬੂਟਾ ਸੀ। ਜਦੋਂ ਉਸਨੇ ਆ ਕੇ ਢਾਹ ਮਾਰੀ ਦੱਸਿਆ ਮਹਾਰਾਜ ਸਾਹਿਬਜ਼ਾਦਿਆਂ ਨੂੰ ਤਾਂ ਬੁਰੀ ਤਰ੍ਹਾਂ ਨੀਆਂ ਵਿੱਚ ਚਿਣਿਆ ਗਿਆ। ਉਸ ਮੌਕੇ ਗੁਰੂ ਜੀ ਕਹਿਣ ਲੱਗੇ ਮੁਕਾਬਲਾ ਕਰਨਾ ਸੀ ਔਰੰਗਜ਼ੇਬ ਨੇ ਸਾਡੇ ਨਾਲ ਕਰਦਾ, ਬੱਚਿਆਂ ਨੇ ਕੀ ਵਿਗਾੜਿਆ ਸੀ, ਇਤਨਾ ਜ਼ੁਲਮ, ਚੰਗਾ ਜ਼ੁਲਮ ਰਾਜ ਦੀਆਂ ਹੁਣ ਜੜਾਂ ਪੱਟੀਆਂ ਗਈਆਂ। ਆਪ ਜੀ ਨੇ ਕਾਂਗੀ ਦਾ ਬੂਟਾ ਉਹ ਤੀਰ ਦੇ ਨਾਲ ਹੌਲੀ 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 ਫੋਲਾ ਕਰੀ ਉਹਦੀਆਂ ਜੜਾਂ ਤੋਂ ਪੱਟ ਕੇ ਨਾਲ ਦੀ ਨਾਲ ਕਿਹਾ ਹੁਣ ਇਸਲਾਮ ਰਾਜ ਦੀਆਂ ਜੜਾਂ ਉਖੜ ਗਈਆਂ ਹਿੰਦੁਸਤਾਨ। ਇਹ ਵਜਨ ਜਦੋਂ ਕਿਹਾ ਉਸ ਮੌਕੇ ਰਾਏ ਕੱਲਾ ਪਾਸ ਬੈਠਾ ਸੀ। ਮਹਾਰਾਜ ਮੈਂ ਤਾਂ ਆਪਦਾ ਦਾਸ ਹਾਂ, ਚੰਗਾ ਕਹਿਣਗੇ ਤੇਰੀ ਧਿੜ ਲੱਗੀ ਰਹਿ ਜਾਏਗੀ, ਹੋਤੀ ਜਿੰਨਾ ਚਿਰ ਗੁਰੂ ਘਰ ਦੇ ਨਾਲ ਸ਼ਰਧਾ ਹੈ ਤੇਰੀ ਬਣੀ ਰਹੇਗੀ, ਜਦੋਂ ਤੂੰ ਉਲਟ ਪੈ ਤੇਰੇ ਨਾਲ ਵੀ ਅਸੀਂ ਹੋ ਜਾਏਗੀ। ਇਉਂ ਕਰਕੇ ਇਸੀ ਤਰ੍ਹਾਂ ਹੋਇਆ। ਸੋਇਓ ਉਹ ਰਾਏਕੋਟ ਦੇ ਪਾਸ ਇੱਕ ਵਜ਼ੀਰ ਸਿੰਘ ਵਾਲੀਆਂ ਛੰਨਾ ਹਨ, ਉਥੋਂ ਦੇ ਸੰਤ ਸ਼ਾਮ ਸਿੰਘ ਜੀ ਹੋਏ, ਜਿਨ੍ਹਾਂ ਦੀ ਉਮਰ 95 ਸਾਲ ਦੀ। ਉਹਨਾਂ ਦੇ ਲੜਕੇ ਸੰਤ ਕਿਰਪਾਲ ਸਿੰਘ ਹੋਏ ਹਨ, ਜੋ 40 ਸਾਲ ਦੀ ਉਮਰ 39 ਸਾਲ ਦੀ ਉਮਰ 'ਚ ਸਰੀਰ ਛੱਡ ਗਏ ਸਨ। ਇਉਂ ਉਹ ਬਾਬਾ ਸ਼ਾਮ ਸਿੰਘ ਜੀ ਆਪਣੀ ਅੱਖੀਂ ਦੇਖੀ ਗੱਲ ਦਾ ਜ਼ਿਕਰ ਕਰਦੇ ਹੁੰਦੇ, ਉਹ ਕਹਿੰਦੇ ਹੁੰਦੇ ਸਨ ਮੈਂ ਫੌਜ ਵਿੱਚ ਨੌਕਰ ਸਾਂ, ਉਹਨਾਂ ਦਾ ਕੱਦ ਬੜਾ ਸੀ, 6 ਫੁੱਟ ਤੇ ਵੀ ਉੱਚਾ ਸੀ, ਮੈਂ ਫੌਜ ਵਿੱਚ ਨੌਕਰ ਸਾਂ ਕਹਿਣ ਲੱਗੇ। ਛੁੱਟੀ ਆਇਆ, 35 ਸਾਲ ਦੀ ਉਮਰ ਸੀ, ਛੁੱਟੀ ਆ ਕੇ ਬਿਮਾਰ ਹੋ ਗਿਆ, ਬਿਮਾਰੀ ਵੱਧਦੀ ਚਲੀ ਗਈ। ਉਦੋਂ ਇਤਨੇ ਜ਼ਿਆਦਾ ਹਸਪਤਾਲ ਜਾਂ ਡਾਕਟਰ ਵਗੈਰਾ ਨਹੀਂ ਸਨ ਸਾਡੇ ਦੇਸ਼ ਵਿੱਚ ਹੁੰਦੇ, ਮਾਮੂਲੀ ਹਕੀਮ ਹੁੰਦੇ। ਇਉਂ ਕਰਕੇ ਹੌਲੀ ਹੌਲੀ ਸਰੀਰ ਦੀ ਹਾਲਤ ਯਾਨੀ ਬਿਮਾਰੀ ਵੱਧਦੀ ਚਲੀ ਗਈ। ਇੱਕ ਦਿਨ ਸੂਰ ਛਿਪੇ ਤੋਂ ਬਾਅਦ ਸਰੀਰ ਮ੍ਰਿਤੂ ਹੋ ਜਾਂਦਾ। ਉਹ ਕੀ ਦੱਸਦੇ ਸਨ, ਕਹਿਣ ਲੱਗੇ ਚਾਰ ਆਦਮੀ ਜਿਹਨਾਂ ਬੜੀਆਂ ਡਰਾਉਣੀਆਂ ਸ਼ਕਲਾਂ ਹਨ, ਜਿਹਨਾਂ ਪਾਸ ਬੜੇ ਡਰਾਉਣੇ ਸ਼ਸਤਰ ਹਨ, ਉਹ ਮੈਨੂੰ ਬੜਾ ਧੱਕਾ ਮੁੱਕੀ ਮਾਰਦੇ ਹੋਏ, ਤੰਗ ਕਰਦੇ ਹੋਏ ਲੈ ਗਏ। ਇੱਥੋਂ ਲਿਜਾ ਕੇ ਕੀ ਦੇਖਿਆ, ਇੱਕ ਬਹੁਤ ਰੋਬਦਾਰ ਵਾਲਾ ਸ਼ਖਸ ਕੁਰਸੀ ਤੇ ਬੈਠਾ ਹੈ, ਜਿਹਦਾ ਚਿੱਟਾ ਦਾੜਾ ਹੈ, ਉਹਦਾ ਤੇਜ ਨਹੀਂ ਚੱਲਿਆ ਜਾਂਦਾ, ਜਿਹਨੂੰ ਧਰਮ ਰਾਜਾ ਕਹਿੰਦੇ। ਜਦੋਂ ਉੱਥੇ ਪਹੁੰਚੇ, ਉਸਨੇ ਕਿਹਾ ਤੁਸੀਂ ਗਲਤੀ ਕੀਤੀ ਹੈ, ਇਹ ਸ਼ਾਮ ਸਿੰਘ ਨਹੀਂ ਹੈ, ਉਹ ਹੋਰ ਸ਼ਾਮ ਸਿੰਘ ਹੈ ਜਿਹਨੂੰ ਲਿਆਉਣਾ ਸੀ, ਜਲਦੀ ਲੈ ਜਾਓ ਨਹੀਂ ਤਾਂ ਕੱਲ੍ਹ ਫੂਕ ਦੇਣਗੇ। ਫਿਰ ਕਿੱਥੇ ਰਹੇਗਾ ਅਸੂਲ ਸਰੀਰ, ਅਗਰ ਸੰਸਕਾਰ ਹੋ ਜਾਏ ਸੂਖੀ ਸਰੀਰ ਕਿੱਥੇ ਰਹੇਗਾ, ਨਾ ਉਧਰ ਨਾ ਉਧਰ। ਇਉਂ ਕਰਕੇ ਇਹ ਉਹਨੇ ਕਿਹਾ ਤੇ ਇੱਧਰ ਸਾਰੀ ਰਾਤ ਉਹਨਾਂ ਦਾ ਸਰੀਰ ਮ੍ਰਿਤੂ ਰਿਹਾ। ਰਿਵਾਜ ਹੈ ਰਾਤ ਦੇ ਵੇਲੇ ਜੇ ਕਿਸੇ ਦਾ ਮ੍ਰਿਤੂ ਹੋ ਜਾਂਦਾ, ਰਾਤ ਨੂੰ ਸੰਸਕਾਰ ਨਹੀਂ ਕਰਦੇ, ਦਿਨੇ ਕਰਦੇ ਹੁੰਦੇ ਹਨ। ਕਹਿਣ ਲੱਗੇ ਦਿਨ ਚੜੇ, ਰਾਤ ਲਾ ਕੇ ਸ਼ਮਸ਼ਾਨ ਭੂਮਿਕਾ ਚ ਲੈ ਗਏ, ਲੱਕੜਾਂ ਲੁੱਕੜਾਂ ਰੱਖ ਕੇ ਮੇਰਾ ਸਰੀਰ ਲੱਕੜਾਂ ਤੇ ਰੱਖ ਦਿੱਤਾ, ਬਹੁਤ ਲੋਕ ਹਨ ਲਾਂਬੂ ਲਾ ਤਾ। ਅਜੇ ਅੱਗ ਅੱਛੀ ਤਰ੍ਹਾਂ ਨਹੀਂ ਸੀ ਭੜਕੀ, ਉਹਨਾਂ ਦੀ ਟੰਗ ਨੂੰ ਸੇਕ ਲੱਗਿਆ, ਉੱਚੀ ਆਵਾਜ਼ ਨਾਲ ਕਹਿਣਾ ਜਲਦੀ ਚੱਕ ਲੋ ਚੱਕ ਲੋ। ਜਦੋਂ ਐਸੀ ਆਵਾਜ਼ ਹੋਈ ਤਾਂ ਛੇਤੀ ਲੋਕਾਂ ਨੇ ਉਠਾ ਲਿਆ। ਉੱਠਣ ਸਾਰੀ ਕਹਿਣਗੇ ਦੁਨੀਆਂ ਦੇ ਲੋਕੋ, ਕਿਹੜੀ ਗੱਲ ਵਿੱਚ ਫਸੇ ਹੋ, ਗਾਂ ਤਾਂ ਗੱਲ ਹੀ ਕੁਛ ਹੋਰ ਹੈ, ਜੋ ਮੈਂ ਅੱਖੀਂ ਦੇ ਕੇ ਆਇਆ ਹਾਂ। ਉਹ ਫਿਰ ਕਹਿਣ ਲੱਗੇ ਮੈਨੂੰ ਇੱਥੋਂ ਲੈ ਗਏ, ਧਰਮ ਰਾਜਾ ਨੇ ਕਿਹਾ ਇਹ ਨਹੀਂ ਹੈ, ਸ਼ਾਮ ਸਿੰਘ ਹੋਰ ਹੈ, ਇਹਨੂੰ ਗਲਤੀ ਨਾਲ ਲਿਆ, ਤੁਸੀਂ ਜਲਦੀ ਲੈ ਜਾਓ। ਉਹ ਮੈਨੂੰ ਕਹਿਣਾ ਛੇਤੀ ਚੱਲ ਹੋਏ, ਐਸਾ ਨਾ ਹੋ ਤੇਰਾ ਕਾਲ ਫੂਕ ਦੇਣ ਕਿਤੇ। ਖੈਰ ਇਉਂ ਕਰਕੇ ਮੈਨੂੰ ਲੱਗੀ ਪਿਆਸ, ਮੈਂ ਉਹਨਾਂ ਨੂੰ ਕਿਹਾ ਮੈਨੂੰ ਤਿਹਾਰ ਲੱਗੀ ਹੈ, ਪਾਣੀ ਪਿਲਾਓ। ਪਾਣੀ ਪੂਣੀ ਕੋਈ ਨੀ, ਜਲਦੀ ਚੱਲ ਤੇਰਾ ਕਾਲ ਫੂਕ ਦੇਣਾ। ਉਹ ਕਹਿੰਦੇ ਹਨ ਘਟੀਆ ਸਵਾਸ ਹੀ ਇਹਨਾਂ ਦਾ, ਕਹਿਣ ਲੱਗਾ ਮੈਨੂੰ ਪਿਆਸ ਲੱਗੀ ਹੈ, ਪਾਣੀ ਪਿਲਾਓ, ਲੈ ਜਾ ਤੁਹਾਡੀ ਖੁਸ਼ੀ ਹੈ, ਛੇਤੀ ਲੈ ਜਾਏ। ਜਦੋਂ ਸਾਹਿਬ ਉਹਨਾਂ ਨੂੰ ਪਾਣੀ ਪੂਣੀ ਪਿਲਾਇਆ, ਪਾਣੀ ਕਹਿੰਦਾ ਇਹੋ ਜਿਹਾ, ਮੈਂ ਹੈਰਾਨ ਹੋ ਗਿਆ, ਇੱਥੇ ਦੁਨੀਆਂ ਤੇ ਅਜੇ ਸ਼ਰਬਤ ਵੀ ਕਦੇ ਨਹੀਂ ਪੀਤਾ, ਜਿਹਾ ਜਿਹਾ ਪਾਣੀ ਸੀ। ਆਉਂਦੇ ਆਉਂਦੇ ਰਸਤੇ ਵਿੱਚ ਮੈਂ ਉਹਨੂੰ ਕਿਹਾ ਇੱਕ ਬਹੁਤ ਵੱਡੀ ਚਾਰ ਦੀਵਾਰੀ ਹੈ, ਮੈਂ ਉਹਨਾਂ ਨੂੰ ਕਿਹਾ ਕਹਿੰਦੇ ਨੇ ਕੋਈ ਸੁਰਗ ਹੁੰਦਾ ਉਹ ਤਾਂ ਮੈਨੂੰ ਦਿਖਾ ਦਿਓ। ਉਹ ਬਾਰ ਬਾਰ ਕਹੀਆਂ ਨੇ ਜਲਦੀ ਚੱਲ ਜਲਦੀ ਚੱਲ, ਅਗਰ ਕਾਲ ਹੋ ਗਿਆ ਤੂੰ ਰਹੇਗਾ ਕਿੱਥੇ, ਪਰ ਮੈਂ ਕਹਿ ਰਿਹਾ ਮੈਨੂੰ ਜ਼ਰੂਰ ਦਿਖਾਓ। ਚਾਰ ਦੀਵਾਰੀ ਦਰਅਸਲ ਜਿਹੜੀ ਸੀ ਬਹੁਤ ਦੂਰ ਤੱਕ ਉੱਚੀ ਉੱਚੀ, ਉਹ ਬਹਿਸ਼ਤਿਆ ਸੁਰਗ ਦੀ ਸੀ। ਜਦੋਂ ਮੈਂ ਬਹੁਤ ਹੀ ਉਹਨਾਂ ਨੂੰ ਕਿਹਾ ਹਟੀਆ ਸੁਰਾ ਹੋਣ ਕਰਕੇ ਮੈਂ ਆਪਣੇ ਹੱਥ ਤੋਂ ਉਹਨਾਂ ਤੋਂ ਹਟਿਆ, ਉਹ ਕਹਿਣਗੇ ਇਹ ਦਰਵਾਜ਼ੇ ਦੇ ਵਿੱਚ ਖੜ ਕੇ ਨਿਗਾਹ ਮਾਰ ਲੈਂਦਾ। ਜਦੋਂ ਦਰਵਾਜ਼ਾ ਉਹਦੇ ਵਿੱਚ ਮੈਂ ਖੜ ਕੇ ਅੰਦਰ ਨਿਗਾਹ ਮਾਰੀ, ਹੈਰਾਨ ਹੋ ਗਿਆ। ਸੁਨਹਿਰੀ ਰੁਪਹਿਰੀ ਨਹਿਰਾਂ ਚੱਲ ਰਹੀਆਂ, ਆਲਾ ਆਲਾ ਫੁਲਵਾੜੀਆਂ ਬਗੀਚੇ, ਔਰ ਕਿਤਨੇ ਕਿਤਨੇ ਉੱਚੇ ਹੀਰੇ ਵਾਲ ਜਵਾਰ ਗੜਤ ਮਕਾਨ ਆ, ਉੱਥੇ ਦੂਰਾਂ ਦੇ ਕੇ ਮੇਰਾ ਆਉਣ ਨੂੰ ਜੀ ਨਾ ਕਰੇ। ਕਹਿਣ ਲੱਗੇ ਜਲਦੀ ਚੱਲ ਜਲਦੀ, ਇਹ ਤੁਰਨਾ ਪਿਆ। ਅੱਗੇ ਜਾ ਕੇ ਇੱਕ ਹੋਰ ਇਸੀ ਤਰ੍ਹਾਂ ਚਾਰ ਚੁਫੇਰੇ ਵੱਡੀ ਚਾਰ ਦੀਵਾਰੀ ਤੇ ਮੈਂ ਉਹਨੂੰ ਕਿਹਾ ਮੈਂ ਸੁਣਿਆ ਇੱਕ ਨਰਕ ਵੀ ਹੁੰਦੇ ਨੇ ਉਹ ਤਾਂ ਦਿਖਾ ਦਿਓ ਮੈਨੂੰ ਉਹ ਕਹੀ ਜਾਂਦੇ ਜਲਦੀ ਚੱਲ ਤੇਰਾ ਕੱਲ ਫੂਕ ਦੇਣਗੇ ਕਿੱਥੇ ਰਹੇਗਾ ਮੈਂ ਕਿਹਾ ਦਿਖਾ ਦਿਓ ਕੋਈ ਦੇਰ ਨੀ ਲੱਗਦੀ ਇਹਦੇ ਵਿੱਚ ਖੜ ਕੇ ਮੈਂ ਨਿਗਾਹ ਮਾਰ ਲੈਣੀ ਹੈ ਕਹਿੰਦੇ ਚੰਗਾ ਦਰਵਾਜ਼ੇ ਮੂਹਰੇ ਖੜ ਕੇ ਨਿਗਾਹ ਮਾਰ ਲਾ ਉਹ ਸੀ ਨਰਕ ਜਿਹਨਾਂ ਨੂੰ ਸੰਜਮ ਨਹੀਂ ਪ੍ਰੇ ਗਿਆ ਉਹਦੇ ਦਰਵਾਜ਼ੇ ਖੜ ਕੇ ਕੀ ਦੇਖਿਆ ਉਹ ਕਈਆਂ ਨੂੰ ਬਿੱਛੂ ਵੜਬੜ ਖਾਂਦੇ ਆ ਕਈਆਂ ਨੂੰ ਸੱਪ ਵੜਬੜ ਖਾਂਦੇ ਕੁੰਡ ਵਿੱਚ ਲਿਟ ਰਿਹਾ ਤੜਪ ਰਿਹਾ ਕਈਆਂ ਨੂੰ ਪੁੱਠੇ ਲਟਕਾਇਆ ਹੋਇਆ ਹੈ ਜਾਨਵਰ ਜਿਉਂਦੇ ਨੋਚ ਨੋਚ ਖਾ ਰਹੇ ਦੇ ਸ਼ਿਕਾਰੀ ਲੋਕ ਹਨ ਕਈਆਂ ਦੇ ਮੂੰਹਾਂ ਦੇ ਵਿੱਚ ਜ਼ਬਰਦਸਤੀ ਉਬਲੀ ਸ਼ਰਾਬ ਪਾਉਂਦੇ ਨੇ ਉਹ ਪੀਂਦਾ ਨੇ ਉਹ ਕੁੱਟ ਕੁੱਟ ਕੇ ਪਿਲਾਉਂਦੇ ਕਈਆਂ ਨੂੰ ਤੱਦੇ ਸਮਾਂ ਨਾਲ ਚਮੇੜ ਰਹੇ ਹਨ ਅਨੇਕਾਂ ਕਿਸਮ ਦੀਆਂ ਤਕਲੀਫਾਂ ਜਦੋਂ ਮੈਂ ਨਿਗਾਹ ਮਾਰੀ ਮੇਰਾ ਦਿਲ ਕੰਬ ਗਿਆ ਇਹਨੇ ਕੀ ਦੇਖਿਆ ਮੇਰੀ ਟੰਗ ਨੂੰ ਸੇਕ ਲੱਗਦਾ ਸੀ ਹੁਣ ਤੱਕ ਉਹਨਾਂ ਦੀ ਇੰਨੀ ਟੰਗ ਫੂਕੀ ਉਹ ਦਿਖਾਉਂਦੇ ਹੁੰਦੇ ਸੀ ਕਹਿੰਦੇ ਉਸ ਵਕਤ ਦੀ ਫੂਕੀ ਹੋਈ ਸੋਇਓ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਦੁਨੀਆਂ ਦੇ ਲੋਕੋ ਗਾਂ ਵਾਸਤੇ ਕੁਛ ਕਰੋ ਆਹੀ ਨੀ ਜਦ ਵੀ ਤੁਸੀਂ ਫਸੇ ਪਏ ਹੋ ਇਹ ਤਾਂ ਕੁਛ ਵੀ ਨਹੀਂ ਹੈ ਅੱਗੇ ਵਾਸਤੇ ਕੁਛ ਤਿਆਰੀ ਕਰੋ ਜਿੱਥੇ ਜ਼ਿਆਦਾ ਸੁੱਖ ਮਿਲੇ ਉਹਨਾਂ ਨੇ ਤਾਂ ਉਸ ਵਕਤ ਕੋਈ ਨੌਕਰੀ ਛੱਡਤੀ ਫੌਜ ਦੀ ਨੌਕਰੀ ਛੱਡ ਕੇ ਸਾਰੀ ਜ਼ਿੰਦਗੀ ਭਜਨ ਪਾਠ ਸੇਵਾ ਆਦਿ ਵਿੱਚ ਲਗਾਏ ਬੜੇ ਗੁਰਦੁਆਰੇ ਬਣਵਾਏ ਉਹਨਾਂ ਸਮੇਂ ਸਕੂਲ ਨਹੀਂ ਸਨ ਹੁੰਦੇ ਬੱਚਿਆਂ ਨੂੰ ਗੁਰਮੁਖੀ ਵਗੈਰਾ ਪੜ੍ਹਾਉਣੀ ਪਾਠੀ ਬਣਾਉਣਾ ਕੀਰਤਨ ਵਗੈਰਾ ਕਰਨ ਸਿਖਾਉਣਾ ਇਸ ਪਾਸੇ ਲਾਉਣੇ ਇਸ ਤੋਂ ਇਲਾਵਾ ਆਪਨੇ 25 ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਇਹ ਅਖੀਰ ਤੱਕ ਨਿਯਮ ਰੱਖਿਆ ਇਹਨਾਂ ਵਿੱਚ ਤਾਂ ਫਰਕ ਹੀ ਨਹੀਂ ਪੈਣ ਦਿੱਤਾ ਤੇ ਬਾਕੀ ਹੋਰ ਭਜਨ ਪਾਠ ਜਿਤਨਾ ਜ਼ਿਆਦਾ ਕਰ ਸਕੇ ਕੀਤਾ ਕਿਉਂ ਸਾਰੀ ਜ਼ਿੰਦਗੀ ਉਹਨਾਂ ਨੇ ਇਸ ਪਾਸੇ ਲਾਈ ਇਹ ਉਹਨਾਂ ਦੀ ਆਪਣੀ ਚਸ਼ਮਦੀ ਦਾ ਗੱਲ ਹੈ ਅੱਖੀਂ ਦੇਖੀ ਗੱਲ ਹੈ ਇਹ ਪਾਪੀਆਂ ਦੀ ਗਤੀ ਇੱਥੇ ਦੱਸਦੇ ਹਨ ਵੀ ਵਕਤੀ ਅਖੀਰ ਜਮਰਾਜਾ ਦੇ ਦੂਤ ਕੁੱਟਦੇ ਮਾਰਦੇ ਲੈ ਜਾਂਦੇ ਹਨ ਧਰਮ ਰਾਜਾ ਦੇ ਪੇਸ਼ ਕਰਦੇ ਹਨ ਜੇ ਜੇ ਕਿਸੇ ਨੇ ਕਰਮ ਕੀਤੇ ਹਨ ਬੁਰੇ ਇਹਨਾਂ ਦੇ ਵਿੱਚ ਵੀ ਭੇਦ ਫਸਟ ਸੈਕਿੰਡ ਥਰਡ ਕਲਾਸ ਦੇ ਉਹ ਜਿਹੀ ਉਸਨੂੰ ਅੱਗੇ ਉਹ ਜਿਹੇ ਦੋਸ਼ ਵੀ ਸਿੱਟਿਆ ਜਾਂਦਾ ਇਹੀ ਨੀ ਕਿੰਨੇ ਹੋਰ ਦ੍ਰਿਸ਼ਟਾਂਤ ਥੋੜੇ ਸਾਲਾਂ ਦੀ ਗੱਲ ਹੈ ਮੈਂ ਹਾਪੜ ਬੈਠਾ ਸੀ ਇੱਕ ਪ੍ਰੇਮੀ ਇੱਕ ਅਖਬਾਰ ਲਿਆ ਹਿੰਦੀ ਦਾ ਅਖਬਾਰ ਉਹ ਕਹਿਣ ਲੱਗਾ ਜੀ ਇਹ ਇੱਕ ਅਖਬਾਰ ਦੇ ਪਹਿਲੇ ਹੀ ਸੁਫੇ ਤੇ ਹੈਡਿੰਗ ਹੈ ਯਮਦੂਤੋਂ ਕੀ ਭੂਲ ਯਮਦੂਤਾਂ ਦੀ ਭੁੱਲ ਹੋ ਗਈ ਤਿੰਨ ਮਿਸਾਲਾਂ ਸੀਗੀਆਂ ਉੱਥੇ ਯੂਪੀ ਦੀਆਂ ਯੂਪੀ ਦੇ ਦੋ ਪਿੰਡਾਂ ਦੀਆਂ ਇੱਕ ਕਾਸ਼ੀ ਬਨਾਰਸ ਦੀ ਤਿੰਨ ਆਦਮੀ ਜਿਹੜੇ ਮਰ ਕੇ ਫਿਰ ਮੁੜ ਕੇ ਆਏ ਸੀ ਉਹਨਾਂ ਨੇ ਆਪਣੀ ਹਕੀਕਤ ਖੋਲ ਕੇ ਲਿਖਾਈ ਸੀ ਉਸ ਅਖਬਾਰ ਦੇ ਵਿੱਚ ਸਾਰੀ ਗੱਲ ਦੱਸੀ ਉਹ ਉਹਨਾਂ ਨੇ ਵੀ ਇਸੀ ਤਰ੍ਹਾਂ ਹੀ ਸੰਯੋਗ ਕਰਕੇ ਇੱਥੇ ਦੱਸਦੇ ਹਨ ਪਹਿਲਾ ਦਰਜਾ ਉਹ ਲੋਕ ਜਿਹੜੇ ਆਪਣੀ ਉਮਰ ਨੂੰ ਬੁਰਾਈਆਂ ਵਿੱਚ ਲਗਾਉਂਦੇ ਹਨ ਬੁਰੇ ਕੰਮਾਂ ਵਿੱਚ ਲਗਾਉਂਦੇ ਹਨ ਉਹਨਾਂ ਨੂੰ ਵਕਤ ਅਖੀਰ ਜਮ ਰਾਜਾ ਦੇ ਦੂਤ ਪਕੜ ਕੇ ਮਾਰਦੇ ਕੁੱਟਦੇ ਲੈ ਜਾਂਦੇ ਧਰਮ ਰਾਜਾ ਦੇ ਪੇਸ਼ ਕਰਦੇ ਹਨ ਧਰਮ ਰਾਜਾ ਉਹਨਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਸਜਾਵਾਂ ਦਿੰਦਾ ਨਰਕਾਂ ਛੱਡਦਾ ਹੈ ਜਿਤਨੇ ਨਰਕ ਸਭ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸ਼ਾ ਹੈ ਇਹ ਉਹਨਾਂ ਦੀ ਬਾਤ ਦੱਸਿਆ ਉੱਥੇ ਜੇ ਜੇ ਕਰਮ ਹੋਈਆਂ ਤਕਲੀਫਾਂ ਕਾਫੀ ਦੇਰ ਤੱਕ ਉੱਥੋਂ ਦੁੱਖ ਭੋਗ ਕੇ ਫਿਰ ਉਹਨਾਂ ਨੂੰ 84 ਦਾ ਗੇੜਾ ਦਿੱਤਾ ਜਾਂਦਾ ਲੱਖ 84 ਜੋਨ ਦੇ ਵਿੱਚ ਬੜੀਆਂ ਤਕਲੀਫਾਂ ਭੁਗਤਦਾ ਹੈ ਫਿਰ ਉਸਨੂੰ ਮਨੁੱਖਾਂ ਦੇ ਦੀਵਾਰੀ ਆਉਂਦੀ ਹੈ ਮਨੁੱਖਾਂ ਦੇ ਵੀ ਇਹੋ ਜਿਹੇ ਘਰ ਉਹਦਾ ਜਨਮ ਹੁੰਦਾ ਜਿੱਥੇ ਬਹੁਤ ਕਿਸਮ ਦਾ ਕਸ਼ਟ ਜਾਂ ਦੁੱਖ ਹੁੰਦਾ ਹੈ ਇਹੋ ਜਿਹੇ ਘਰਾਣੇ ਵਿੱਚ ਉਹਨੂੰ ਜਨਮ ਦਿੱਤਾ ਜਾਂਦਾ ਹੈ ਇਹ ਪਾਪੀਆਂ ਦੀ ਗਤੀ ਦੱਸੀ ਦੂਸਰੀ ਗਤੀ ਪੁੰਨੀਆਂ ਦੀ ਦੱਸੀ ਜਿਹੜੇ ਪੁੰਨ ਕਰਮਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਨ ਉਹਨਾਂ ਦੇ ਵਾਸਤੇ 10 ਦਿਨ ਵਕਤ ਅਖੀਰ ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ, ਦੇਵਦੂਤ ਲੈਣ ਆਉਂਦੇ ਹਨ, ਦੇਵਤਾ ਲੈਣ ਆਉਂਦੇ ਹਨ, ਵਿਵਾਨਾਂ ਵਿੱਚ ਬਿਠਾ ਕੇ ਉਹਨਾਂ ਨੂੰ ਲੈ ਜਾਂਦੇ ਹਨ ਸਤਿਕਾਰ ਦੇ ਨਾਲ। ਪਰ ਪੇਸ਼ੀ ਉਹਨਾਂ ਦੀ ਵੀ ਧਰਮ ਰਾਜਾ ਦੇ ਹੁੰਦੀ, ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜ ਕੇਸ਼ਾ ਹੈ। ਸੋ ਉਹਨਾਂ ਦੀ ਵੀ ਪੇਸ਼ੀ ਹੁੰਦੀ, ਪਰ ਧਰਮ ਰਾਜਾ ਉਹਨਾਂ ਨੂੰ ਕਹਿੰਦਾ ਹੈ ਪਹਿਲਿਆਂ ਨਾਲੋਂ ਤੁਸੀਂ ਚੰਗੇ ਹੋ, ਪਰ ਜਿਸ ਕੰਮ ਵਾਸਤੇ ਮਾਨੁਖ ਦੇ ਮਿਲੀ ਸੀ ਉਹ ਕੰਮ ਤੁਸੀਂ ਨਹੀਂ ਕੀਤਾ ਹੈ। ਉਹ ਕੀ ਸੀ? ਪ੍ਰਭੂ ਭਗਤੀ ਕਰਕੇ ਉਸ ਵੀ ਸਮਾਉਣਾ ਹੈ। ਉਹਨਾਂ ਦਾ ਫਲ ਸੁੱਖ ਹੈ। ਧਰਮ ਰਾਜਾ ਉਹਨਾਂ ਲੋਕਾਂ ਵਿੱਚ ਭੇਜਦੇ ਜਿੱਥੇ ਬਹੁਤ ਸਾਰੇ ਜਿਸਮਾਨੀ ਸੁੱਖ ਹਨ, ਉਹਨੂੰ ਬਿਸ਼ਤ ਕਹਿ ਦਿਓ, ਕੋਈ ਜੰਨਤ ਕਹਿ ਲਓ, ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਯਾਨੀ ਉੱਥੇ ਜਿਸਮਾਨੀ ਸੁੱਖ ਤਾਂ ਜ਼ਰੂਰ ਹੈ, ਪਰ ਮਨ ਦੀ ਸ਼ਾਂਤੀ ਨਹੀਂ, ਪੀਸ ਆਫ ਮਾਇੰਡ ਉੱਥੇ ਨਹੀਂ ਹੈ। ਇਸ ਕਰਕੇ ਬੜੀ ਦੇਰ ਤੱਕ ਉੱਥੇ ਜਿਸਮਾਨੀ ਸੁੱਖ ਭੁਗਦੇ ਨੇ, ਜੇ ਜੇ ਫਸਟ ਸੈਕਿੰਡ ਥਰਡ ਕਲਾਸ ਦੇ ਪੁੰਨ ਕੀਤੇ ਹੁੰਦੇ ਹਨ। ਉਸ ਤੋਂ ਬਾਅਦ ਉਹਨਾਂ ਨੂੰ 84 ਦਾ ਗੇੜਾ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਸਿੱਧਾ ਮਾਤ ਲੋਕ ਵਿੱਚ ਹੀ ਕਿਸੇ ਅਮੀਰ ਪੁਰਾਣੇ ਜਨਮ ਦੇ ਦਿੱਤਾ ਜਾਂਦਾ ਹੈ। ਇਹ ਉਹਨਾਂ ਦੀ ਗਤੀ ਦੱਸੀ ਹੈ ਪੁੰਨੀਆਂ ਦੀ। ਤੀਜੀ ਗਤੀ ਪ੍ਰਾਣਾਯਾਮੀਆਂ ਦੀ ਹੈ, ਯੋਗਾ ਅਭਿਆਸੀਆਂ ਦੀ। ਜਿਹੜੇ ਲੋਕ ਆਪਣੇ ਪ੍ਰਾਣਾਂ ਨੂੰ ਰਿੱਚ ਪੁਰ ਕੁੰਭਕ ਦੁਆਰਾ ਦਸਵੇਂ ਦੁਆਰ ਵਿੱਚ ਅਸਥਿਤ ਕਰਨ ਦਾ ਅਭਿਆਸ ਕਰਦੇ ਹਨ, ਸੋ ਉਹਨਾਂ ਦੀ ਗਤੀ ਦੱਸੀ ਹੈ। ਉਹ ਬ੍ਰਹਮ ਲੋਕ ਨੂੰ ਜਾਂਦੇ ਹਨ, ਬ੍ਰਹਮਾ ਦੇ ਲੋਕ ਤੱਕ ਉਹਨਾਂ ਦੀ ਪਹੁੰਚ ਹੈ। ਚੌਥੇ ਹਨ ਭਗਤ, ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਹਨ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਤਿਮ ਭਗਤੀ, ਅਰਦਾਸ ਭਗਤੀ, ਦਾਸਾ ਭਾਵ, ਸਖਾ ਭਾਵ, ਆਤਮਨਿਵੇਦਨ, ਨੌ ਕਿਸਮ ਦੀ ਭਗਤੀ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ, ਨੌ ਕਿਸਮ ਦੀ ਭਗਤੀ ਅਖੀਰ ਇਹੀ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ। ਇਉਂ ਗੁਰੂ ਜੀ ਫਰਮਾਉਂਦੇ ਹਨ, ਭਗਤ ਨਵੇਂ ਪ੍ਰਕਾਰ ਪੰਡਿਤ ਵੇਦ ਪੁਕਾਰਾ, ਭਗਤ ਨਵੇਂ ਪ੍ਰਕਾਰ ਪੰਡਿਤ ਵੇਦ ਪੁਕਾਰਾ, ਪਾਠ ਸੁਣਨਾ, ਕੀਰਤਨ ਸੁਣਨਾ, ਹਰੀ ਦੀ ਵਾਹਿਗੁਰੂ ਦੀ ਕਥਾ ਸੁਣਨੀ, ਇਹਨੂੰ ਸਰਵਣ ਭਗਤੀ ਕਹਿੰਦੇ ਹਨ। ਦੂਸਰਾ ਕੀਰਤਨ ਭਗਤੀ, ਕੀਰਤਨ ਭਗਤੀ ਇੱਕ ਦੋ ਚਾਰ ਪੰਜ ਸੱਤ ਵੀ ਕਰ ਸਕਦੇ ਹਨ, ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿੱਚ ਵੀ ਕਰ ਸਕਦੇ ਹਨ, ਇਹਨੂੰ ਕੀਰਤਨ ਭਗਤੀ ਕਹਿੰਦੇ ਹਨ। ਤੀਸਰਾ ਸਿਮਰਨ ਭਗਤੀ ਹੈ, ਸਿਮਰਨ ਦੇ ਕਈ ਤਰੀਕੇ ਹਨ, ਵੱਖਰੀ ਬਾਣੀ ਦੁਆਰਾ ਯਾਨੀ ਜ਼ਬਾਨ ਤੇ ਬੁੱਲ ਹਿਲਦੇ ਹਨ, ਇਹਨਾਂ ਦੁਆਰਾ ਇਹਨੂੰ ਹਿਲਾ ਕੇ ਕਈ ਮਾਲਾ ਦੀ ਮਦਦ ਨਾਲ ਕੀਤੀ ਜਾਂਦੀ ਹੈ, ਕਿਤੇ ਬਿਨਾਂ ਮਾਲਾ ਤੇ ਬੁੱਲਾਂ ਤੇ ਜ਼ਬਾਨ ਦੀ ਮਦਦ ਨਾਲ ਵਾਹਿਗੁਰੂ ਦਾ ਜਾਪ ਕਰਨੇ, ਇਸਨੂੰ ਵੱਖਰੀ ਬਾਣੀ ਕਹਿੰਦੇ ਹਨ। ਉਸ ਤੋਂ ਅੱਗੇ ਕੰਠ ਵਿੱਚ ਜਾ ਕੇ ਜਦੋਂ ਬਿਰਤੀ ਦੇ ਨਾਲ ਸਿਮਰਨ ਕਰਨਾ, ਉਹਨੂੰ ਮੱਧਮਾ ਕਹਿੰਦੇ ਹਨ। ਉੱਥੇ ਸਿਰਫ ਤਾਲੂ ਹਰਕਤ ਕਰਦਾ ਹੈ, ਜ਼ਬਾਨ ਨਹੀਂ ਹਿਲਦੀ, ਬੁੱਲ ਨਹੀਂ ਹਿਲਦੇ, ਖਿਆਲ ਕੰਮ ਕਰਦਾ ਹੈ। ਵੱਖਰੀ ਬਾਣੀ ਕਹੀਏ ਜ਼ਬਾਨ ਦੇ ਨਾਲ ਉੱਥੇ ਜਾ ਕੇ ਦਸ ਗੁਣਾ ਫਲ ਹੋ ਜਾਂਦਾ ਹੈ। ਉਸ ਤੋਂ ਅੱਗੇ ਹਿਰਦੇ ਅਸਥਾਨ ਵਿੱਚ ਪਹੁੰਚ ਕੇ ਉਹਨੂੰ ਪਸੰਤੀ ਬਾਣੀ ਕਹਿੰਦੇ ਹਨ, ਉਦੋਂ ਦਸ ਗੁਣਾ ਮਹਾਤਮ ਹੋ ਜਾਂਦਾ ਹੈ। ਗੁਰਮੁਖ ਜਾਪੋ ਹਿਰਦੇ ਰਾਮ। ਸੋ ਉਸ ਤੋਂ ਅੱਗੇ ਜਾ ਕੇ ਨਾਭੀ ਵਿੱਚ ਪਰਾਵਾਣੀ ਹੋ ਜਾਂਦੀ ਹੈ, ਉਦੋਂ ਦਸ ਗੁਣਾ ਫਲ ਹੋ ਜਾਂਦਾ ਹੈ। ਯਾਨੀ ਜ਼ਬਾਨ ਦੇ ਨਾਲੋਂ ਪਰਾਵਾਣੀ ਵਿੱਚ ਹਜ਼ਾਰ ਗੁਣਾ ਫਲ ਹੋ ਜਾਂਦਾ ਹੈ। ਜ਼ਬਾਨ ਨਾਲ ਤੱਕ ਉਹ ਹਜ਼ਾਰ ਦਫ਼ਾ ਵਾਹਿਗੁਰੂ ਦਾ ਨਾਮ, ਪਰਾਵਾਣੀ ਵਿੱਚ ਜਾ ਕੇ ਇੱਕ ਦਫ਼ਾ ਕਹਿ ਦੋ, ਉਤਨਾ ਹੀ ਫਲ ਹੈ। ਇਉਂ ਕਰਕੇ ਕਿਤਨਾ ਥੋੜਾ ਵਕਤ ਲੱਗਿਆ ਜੇ ਹਜ਼ਾਰ ਵਾਰੀ ਪਰਾਵਾਣੀ ਵਿੱਚ ਜਾ ਕੇ ਕਹੋ ਜ਼ਬਾਨ ਨਾਲ, ਉਦੋਂ ਹਜ਼ਾਰ ਗੁਣਾ ਹੋਰ ਫਲ ਜ਼ਿਆਦਾ ਕਹਿਣਾ ਪਏਗਾ। ਪਰ ਪਰਾਵਾਣੀ ਵਿੱਚ ਜਾ ਕੇ ਮਨ ਦਾ ਟਕਾਅ ਜਿਉਂ ਹੇਠਾਂ ਨੂੰ ਜਾਂਦੀ ਹੈ ਬਿਰਤੀ, ਕਿਉਂਕਿ ਜ਼ਿਆਦਾ ਟਕਾਅ ਹੈ, ਇੱਥੇ ਤੱਕ ਤਾਂ ਬਾਣੀਆਂ ਖਤਮ ਹਨ। ਉਸ ਤੋਂ ਉੱਪਰ ਜਾ ਕੇ ਅਨੰਤ ਸ਼ਬਦ ਦੀ ਵਾਰੀਆਂ, ਦੋਵੇਂ ਅੱਖਾਂ ਤੇ ਨੱਕ ਦੀ ਜੜ ਜਿੱਥੇ ਹੈ, ਇੱਥੇ ਇੱਕ ਚੱਕਰ ਆਗਿਆ ਚੱਕਰ ਹੈ। ਵਾਹਿਗੁਰੂ ਨੇ ਇਨਸਾਨੀ ਜਾਮੇ ਵਿੱਚ ਚੱਕਰ ਰੱਖੇ ਹਨ, ਨਾਭੀ ਚੱਕਰ ਹੈ, ਹਿਰਦਾ ਚੱਕਰ ਹੈ, ਕੰਠ ਚੱਕਰ ਹੈ, ਆਗਿਆ ਚੱਕਰ ਹੈ, ਤ੍ਰਿਪਤੀ ਚੱਕਰ ਹੈ, ਦਸਵਾਂ ਪਾਤ ਚੱਕਰ ਹੈ। ਇਹ ਜਿਹੜੇ ਥਾਨ ਆਮ ਲੋਕਾਂ ਨੂੰ ਦੇਣ ਦਾ ਕੋਈ ਫਾਇਦਾ ਨਹੀਂ, ਪਰ ਭਜਨ ਕਰਨ ਵਾਲੇ ਜਿਹੜੇ ਪੁਰਸ਼ ਹਨ ਉਹ ਆਪਣੇ ਇਹਨਾਂ ਥਾਵਾਂ ਤੋਂ ਕਿਸੇ ਅਸਥਾਨ ਤੇ ਬਿਰਤੀ ਟਕਾ ਕੇ ਆਪਣੇ ਖਿਆਲ ਨੂੰ ਰੋਕ ਕੇ ਭਜਨ ਕਰਦੇ ਹਨ। ਸਵਯੋਂ ਦੋਵੇਂ ਅੱਖਾਂ ਤੇ ਨੱਕ ਦੀ ਜੜ ਹੈ, ਇੱਥੇ ਆਗਿਆ ਚੱਕਰ ਹੈ, ਉਸ ਤੋਂ ਉੱਪਰ ਤ੍ਰਿਪਤੀ ਚੱਕਰ ਹੈ, ਇੱਥੇ ਰੋਸ਼ਨੀਆਂ ਅਨਾਦ ਵੀ ਪੈਦਾ ਹੁੰਦੇ। ਉਸ ਤੋਂ ਉੱਪਰ ਜਾ ਕੇ ਦਸਵਾਂ ਦੁਆਰ ਹੈ ਜਿੱਥੇ ਬੋਧੀ ਹੁੰਦੀ ਹੈ। ਸੋ ਦਸਵੇਂ ਦੁਆਰ ਦੀ ਬਹੁਤ ਬਹੁਤ ਜ਼ਿਕਰ ਆਉਂਦਾ ਹੈ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁਲੀਜੈ, ਅਨੰਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਘਟੇ ਅੰਦਰ ਚਾਨਣਾ ਕਰ ਭਗਤ ਮਿਲੀਜੈ, ਸਭੇ ਇੱਕੋ ਵਰਤਾ ਜਿਨ ਰਚਨ ਰਚਾਈ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਉਂ ਜ਼ਿਕਰ ਆਉਂਦਾ ਹੈ। ਗੁਰੂ ਤੀਸਰੇ ਪਾਤਸ਼ਾਹ ਦਾ ਜ਼ਿਕਰ ਕਰਦੇ ਹਰ ਜੀਉ ਪਿਆਰੇ, ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਅਨੇਕ ਰੂਪ ਨੌ ਨਵਨਿਧ, ਇਸਦਾ ਅੰਤ ਨਜਾਈ ਪਾਇਆ, ਕਹੇ ਨਾਨਕ ਹਰ ਜੀਵ ਪਿਆਰੇ, ਗੁਫਾ ਅੰਦਰ ਰੱਖ ਕੇ ਵਾਜਾ ਪਾਉਣ। ਇਉਂ ਇਹ ਸਿਮਰਨ ਦੇ ਥਾਂ ਦੱਸੇ ਹਨ। ਵੱਜਦਾ ਹੈ ਵਾਜਾ ਇਹ ਜ਼ਿਕਰ ਕੀਤਾ। ਸਿਮਰਨ ਦੇ ਬਹੁਤ ਸਾਰੇ ਤਰੀਕੇ ਹਨ, ਜਿਹਨਾਂ ਵਿੱਚੋਂ ਇਹ ਨੇ ਵੀ ਸਾਰਿਆਂ ਨੂੰ ਸਾਰੇ ਹੀ ਪ੍ਰਾਪਤ ਹੋਣ, ਨਹੀਂ ਕਿਸੇ ਦੀ ਅਵਸਥਾ ਕਿਸੇ ਵੀ ਜੀ ਕਿਸੇ ਦੀ ਕਿਤੇ ਕਿਸੇ ਦੀ ਕਿਤੇ। ਸੰਯੋਗ ਕਰਕੇ ਸਿਮਰਨ ਭਗਤੀ ਹੈ, ਨਮਸਕਾਰ ਭਗਤੀ ਹੈ, ਆਪਣੇ ਪ੍ਰਭੂ ਨੂੰ ਸੰਤਾਂ ਨੂੰ ਨਮਸਕਾਰ ਕਰਨੀ ਨਮਸਕਾਰ ਭਗਤੀ ਹੈ, ਫਿਰ ਅਰਚਨ ਧੂਪ ਦੀਪ ਚਮਰ ਆਦਿ ਕਰਨਾ ਅਰਚਨ ਭਗਤੀ ਹੈ, ਔਰ ਅਰਦਾਸ ਭਗਤੀ ਹੈ, ਆਪਣੇ ਪ੍ਰਭੂ ਦੇ ਅੱਗੇ ਅਰਦਾਸਾਂ ਕਰਨੀਆਂ, ਜੋਦੜੀਆਂ ਕਰਨੀਆਂ, ਪ੍ਰਾਰਥਨਾ ਕਰਨੀਆਂ, ਫਿਰ ਦਾਸਾ ਭਾਵ ਹੈ ਆਪਣੇ ਆਪ ਨੂੰ ਅਤਿ ਤੁਸ਼ ਦਾਸ ਜਾਣਨਾ, ਪਰਮੇਸ਼ੁਰ ਨੂੰ ਸਰਬੱਗ ਸਵਾਮੀ ਜਾਣਨਾ, ਇਹ ਸਖਾ ਭਗਤੀ ਹੈ, ਪਰਮੇਸ਼ੁਰ ਨੂੰ ਆਪਣਾ ਸਖਾ ਮਿੱਤਰ ਜਾਣਨਾ, ਹੋਰ ਕਿਸੇ ਨੂੰ ਮਿੱਤਰ ਨਾ ਸਮਝਣਾ। ਆਖਰੀ ਦਰਜਾ ਹੈ ਆਤਮ ਨਿਵੇਦਨ, ਇੱਥੇ ਆ ਕੇ ਆਖਰੀ ਦਰਜੇ ਵਿੱਚ ਆਪਣਾ ਸਭ ਕੁਛ ਹੀ ਪ੍ਰਭੂ ਦੇ ਅਰਪਣ ਕਰ ਦੇਣਾ ਪੈਂਦਾ, ਤਨ ਮਨ ਧਨ ਸਭ ਪ੍ਰਭੂ ਦੀ ਭੇਟ ਚੜ ਜਾਂਦਾ ਹੈ, ਮੈਂ ਮੇਰਾ ਵੀ ਉਹਦੀ ਭੇਟ ਚੜ ਜਾਂਦਾ ਹੈ। ਇਸੀ ਅਵਸਥਾ ਨੂੰ ਬਣ ਗਿਆਨ ਜਾਂ ਅਭੇਦਾ ਭਗਤੀ ਵੀ ਕਹਿੰਦੇ ਨੇ। ਅਹੀਓ ਭਗਤੀ ਕਰਨ ਵਾਲੇ ਜਿਹੜੇ ਹਨ ਉਹ ਸੱਚਖੰਡ ਬੈਕੁੰਠ ਧਾਮ ਨੂੰ ਜਾਂਦੇ ਹਨ। ਅਗਲਾ ਦਰਜਾ ਹੈ ਬ੍ਰਹਮ ਗਿਆਨੀਆਂ ਦਾ, ਪੰਜਵੀਂ ਗਤੀ, ਬ੍ਰਹਮ ਗਿਆਨੀ ਪ੍ਰਭੂ ਨੂੰ ਮਿਲੇ ਨੂੰ ਕਹਿੰਦੇ ਹਨ, ਜਿਹੜਾ ਪ੍ਰਭੂ ਨੂੰ ਮਿਲ ਚੁੱਕਾ ਹੈ। ਉਹਨਾਂ ਦੀ ਬਾਬਤ ਇਉਂ ਦੱਸਿਆ ਹੈ, ਕਬੂਲ ਸਾਧ ਸਿੰਘ ਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨ ਕਾ ਨਹੀਂ ਵਿਨਾਸ਼, ਨੰਤਨ ਨਾਮ ਰਤੇ ਇੱਕ ਰੰਗ ਸਦਾ ਪਸੇ ਪਾਵਨ ਕੇ ਸੰਗ, ਯੂੰ ਜਲ ਮੇਂ ਜਲ ਆਏ ਖਟਾਨਾ, ਯੂੰ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰ। ਇਹ ਬ੍ਰਹਮ ਗਿਆਨੀ ਦੀ ਗਤੀ ਹੈ, ਜਿਵੇਂ ਪਾਣੀ ਵਿੱਚ ਇੱਕ ਘੜਾ ਤੇ ਅੰਦਰ ਵੀ ਪਾਣੀ ਉਹਦੇ ਬਾਹਰ ਵੀ ਪਾਣੀ ਹੈ, ਘੜੇ ਦੇ ਖੱਪਰ ਨੇ ਅੰਦਰਲੇ ਬਾਹਰਲੇ ਪਾਣੀ ਨੂੰ ਅਲਹਿਦਾ ਕਰ ਦਿਖਾਇਆ, ਹਾਲਾਂਕਿ ਅਲਹਿਦਾ ਨਹੀਂ। ਜਦੋਂ ਘੜੇ ਦਾ ਖੱਪਰ ਟੁੱਟ ਜਾਂਦਾ ਹੈ, ਜਿਹੜੀ ਉਹ ਬਣਾਉਟੀ ਮਸਨੂਈ ਅਲਹਿਦਗੀ ਜੀ ਪ੍ਰਤੀਤ ਹੁੰਦੀ ਸੀ, ਉਹ ਵੀ ਖਤਮ ਹੋ ਜਾਂਦੀ। ਇਉਂ ਕਹਿ ਲਓ ਆਕਾਸ਼ ਵਿੱਚ ਇੱਕ ਘੜਾ ਪਿਆ ਹੋਇਆ, ਉਹਦੇ ਅੰਦਰ ਵੀ ਆਕਾਸ਼ ਹੈ, ਬਾਹਰ ਵੀ ਆਕਾਸ਼ ਹੈ, ਦੋਵੇਂ ਅਭੇਦ ਹਨ, ਪਰ ਘੜੇ ਦੇ ਖੱਪਰ ਨੇ ਅੰਦਰਲੇ ਬਾਹਰਲੇ ਆਕਾਸ਼ ਨੂੰ ਕੁਛ ਅਲਹਿਦਾ ਜਿਹਾ ਦਿਖਾਇਆ ਹੋਇਆ ਹੈ। ਵਿਚਾਰਵਾਨ ਦੀ ਦ੍ਰਿਸ਼ਟੀ ਤਾਂ ਨਹੀਂ, ਬੇਵਿਚਾਰੇ ਪੁਰਸ਼ ਦੀ ਦ੍ਰਿਸ਼ਟੀ ਜੈਸਾ ਪ੍ਰਤੀਤ ਹੁੰਦਾ ਹੈ। ਜਿਸ ਵਕਤ ਘੜਾ ਟੁੱਟ ਜਾਂਦਾ ਹੈ, ਉਹਦਾ ਖੱਪਰ ਪਰਾਂ ਸਿੱਟਿਆ ਜਾਂਦਾ ਹੈ, ਅੰਦਰਲਾ ਬਾਹਰਲਾ ਆਕਾਸ਼ ਇੱਕੋ ਹੋ ਜਾਂਦੇ। ਇਉਂ ਵਾਹਿਗੁਰੂ ਅੰਤਰਯਾਮੀ ਨੂੰ ਮਿਲ ਕੇ ਪ੍ਰਭੂ ਦੇ ਪਿਆਰੇ ਤਦਰੂਪ ਹੋ ਜਾਂਦੇ ਨੇ। ਹਾਂਜੀ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਵਨੰਦ ਸੰਤਰ ਤਰਮੰਗ ਨਾਨਕ ਅਗਨਾਸਨ ਜਗਦੀਸ਼ਰ ਹੈ। ਜਿਹੜਾ ਵਾਹਿਗੁਰੂ ਨਿਰਗੁਣ ਸਾਰੇ ਪਰਿਪੂਰਨ ਹੈ, ਉਸ ਵਿੱਚ ਜਿਹੜਾ ਮਿਲ ਜਾਏ, ਜਿਉਂਦੇ ਵੀ ਮਿਲਿਆ ਹੁੰਦਾ, ਸਰੀਰ ਛੱਡਣ ਵੇਲੇ ਵੀ, ਮਾਟੀ ਸੰਗ ਮਾਟੀ ਲਈ ਜਲਕਾ ਜਲ ਆਰਾਮ, ਜੋਤੀ ਜੋਤਰ ਲਈ ਸੰਪੂਰਨ ਸੀ ਆਰਾਮ, ਉਹਨਾਂ ਦਾ ਆਉਣਾ ਜਾਣਾ ਖਤਮ। ਸਦਾ ਵਾਸਤੇ ਵਾਹਿਗੁਰੂ ਚੀਰਿਆਂ ਨੇ ਬ੍ਰਹਮ ਗਿਆਨੀ ਦੀ ਗਤੀ ਦੱਸੀ ਹੈ। ਇੱਕ ਛੇਵੀਂ ਗਤੀ ਹੋਰ ਹੈ ਕਾਰਕਾਂ ਦੀ। ਕਾਰਕ ਉਹਨਾਂ ਰੂਹਾਂ ਨੂੰ ਕਹਿੰਦੇ ਹਨ ਜਿਹੜੀਆਂ ਪ੍ਰਭੂ ਮਿਲ ਚੁੱਕੀਆਂ ਹਨ, ਕਰਨਾ ਧਰਨਾ ਕੁਝ ਬਾਕੀ ਨਹੀਂ ਹੁੰਦਾ, ਉਹਨਾਂ ਨੂੰ ਸੰਸਾਰ ਦੇ ਫਾਇਦੇ ਵਾਸਤੇ ਭੇਜਿਆ ਜਾਂਦਾ। ਜਿਹੜੀਆਂ ਪ੍ਰਭੂ ਨਾਲ ਟੁੱਟੀਆਂ ਰੂਹਾਂ ਹਨ, ਉਹਨਾਂ ਦੇ ਨਾਲ ਪਰਮਾਤਮਾ ਨੂੰ ਜੋੜਨ ਵਾਸਤੇ ਭੇਜਿਆ ਜਾਂਦਾ ਹੈ, ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਸੋ ਇਉਂ ਸਮਝ ਲਓ ਜਿਵੇਂ ਇੱਕ ਜੇਲਖਾਨਾ ਹੋਵੇ, ਜੇਲਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਕੈਦੀ ਵਸਦੇ ਹਨ, ਜਿਨ੍ਹਾਂ ਨੇ ਕੋਈ ਥੋੜਾ ਬਹੁਤਾ ਜੁਰਮ ਕੀਤਾ ਉਸਦੇ ਅਨੁਸਾਰ ਉਹਨੂੰ ਥੋੜੀ ਬਹੁਤੀ ਕੈਦ ਹੈ, ਉਹ ਮੁਜਰਮ ਹਨ। ਲੇਕਿਨ ਉਸੀ ਚਾਰ ਦੀਵਾਰੀ ਦੇ ਅੰਦਰ ਡਾਕਟਰ ਵੀ ਜਾਂਦਾ ਹੈ ਔਰ ਦਰੋਗਾ ਵੀ ਜਾਂਦਾ ਹੈ। ਡਾਕਟਰ ਔਰ ਦਰੋਗਾ ਮੁਜਰਮ ਨਹੀਂ, ਡਾਕਟਰ ਉਹਨੂੰ ਦਵਾਈ ਬੂਟੀ ਦੇਣ ਜਾਂਦਾ, ਦਰੋਗਾ ਦੇ ਫਲ ਵਾਸਤੇ ਜਾਂਦਾ ਹੈ। ਇਸੀ ਤਰ੍ਹਾਂ ਹੀ ਸੰਸਾਰਿਕ ਜੇਲ੍ਹ ਖਾਨਾ ਹੈ। ਆਮ ਦੁਨੀਆਂ ਆਪਣੇ ਕਰਮਾਂ ਦਾ ਫਲ ਭੋਗਣ ਆਉਂਦੀ ਹੈ ਮੁਜਰਮਾਂ ਮਾਨੋ। ਉਹ ਰੂਹਾਂ ਜਿਨ੍ਹਾਂ ਨੂੰ ਤਾਰਕ ਕਿਹਾ ਜਾਂਦਾ ਹੈ, ਉਹ ਵੀ ਇਸੀ ਦੁਨੀਆਂ ਵਿਚ ਆਉਂਦੇ ਹਨ। ਉਹ ਮੁਜਰਮ ਨਹੀਂ, ਉਹਨਾਂ ਨੂੰ ਕਰਨਾ ਧਰਨਾ ਕੁਝ ਬਾਕੀ ਨਹੀਂ। ਉਹ ਡਾਕਟਰ ਜਾਂ ਦਰੋਗੀ ਦੀ ਨਿਆਈ ਇੱਥੇ ਦੁਨੀਆਂ ਦੇ ਲੋਕਾਂ ਨੂੰ ਪ੍ਰਭੂ ਨਾਲ ਜੋੜਨ ਵਾਸਤੇ ਆਉਂਦੇ। ਜਨਮ ਮਰਨ ਦੋਵੇਂ ਨਾਹੀਂ, ਜਨ ਪਰਉਪਕਾਰੀ ਆਏ, ਜੀਏ ਦਾਨ ਦੇ ਭਗਤੀ ਲੈਣ, ਹਰਸ਼ੋ ਲੈਣ ਮਿਲਾਏ। ਉਹਨਾਂ ਵਾਸਤੇ ਉਹ ਕਥਨ ਕੀਤਾ ਹੈ। ਹੁਣ ਛੇ ਕਿਸਮ ਦੀ ਗਤੀ ਕਥਨ ਕੀਤੀ ਹੈ, ਪਾਪੀਆਂ ਦੀ, ਪੁੰਨੀਆਂ ਦੀ, ਪ੍ਰਾਣਾਯਾਮੀਆਂ ਦੀ, ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਕਾਰਕਾਂ ਦੀ। ਹੁਣ ਇਹਨਾਂ ਦੇ ਅੰਦਰ ਆਪਣੇ ਆਪ ਹੀ ਝਾਤੀ ਮਾਰੋ, ਅਸੀਂ ਕਿਸ ਅਵਸਥਾ ਦੇ ਮਾਲਕ ਹਾਂ। ਆਓ ਇੱਥੇ ਗੁਰੂ ਅਰਜਨ ਦੇ ਮਹਾਰਾਜ ਭਗਤਾਂ ਦੀ ਗਤੀ ਦਰਸਾਉਂਦੇ ਹਨ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ, ਦਰਗੇ ਮਿਲਦਾ ਗੁਰਾਂ ਨਾਲ ਰਸਤਿਆਂ, ਗੁਰਾਂ ਨਾਲ ਉਸ ਨੂੰ ਯੂਕੇ ਵਾਸਤੇ ਚਾਲੇ ਪਾਉਣ ਦਾ ਪ੍ਰੋਗਰਾਮ ਰੱਖਿਆ ਹੋਇਆ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। Thank you.